This is the 20th hymn by Swamiji Maharaj regarding the advices for the practice of Shabad.
Hansani chano dud aur pani, Hansani chano dud aur pani.
जो भी कम शौक प्यार बिरे तड़प नाल कीता जांदा है और अपना फर्ज समझ के कीता जांदा है, सानू पता ही है उहदे विच इंसान जरूर कामयाब हुंदा है, क्योंकि कोई भी सच्चे दिलों उस परमात्मा की खोज करे, परमात्मा जरूर उसनू मिलता है। हजूर कहिंदे हुंदे भगवान इंसान की तलाश विच है पर इंसान बने।
वी नो दैट वट एवर वर्क वी डू लविंगली डिवोटेडली अफेक्शनेटली एंड विथ यर्निंग फॉर इट इन अवर हार्ट एंड इफ वी आर फॉन्ड ऑफ डूइंग दैट वर्क एंड इफ वी अंडरस्टैंड अवर ड्यूटी टू डू दैट वर्क वी डेफिनेटली बिकम सक्सेसफुल इन दैट। ऑल दोज हु सर्च फॉर गॉड विथ सिंसियरिटी एंड विथ ट्रूथ इन देयर हार्ट डेफिनेटली रियलाइज गॉड sooner or later. Our master used to say that God is in search for man, so we have to become man. When we will become man, God will at once meet us.
Raje peepe de dil vich tadap utthi ke jis parmatma ne mainu paida kita hai, mera pehla farz hai usnu mila. Usne pandita nu puchhya, unhone kiha ਕਿ ਦੇਵਤੇ ਦੀ ਆਰਾਧਨਾ ਕਰਨ ਨਾਲ ਹੀ ਪਰਮਾਤਮਾ ਮਿਲ ਜਾਂਦਾ ਹੈ, ਕਿਉਂਕਿ ਉਹਨਾਂ ਵਿਚਾਰਿਆਂ ਨੂੰ ਇਹ ਨਹੀਂ ਪਤਾ ਕਿ ਦੇਵਤੇ ਕੌਣ ਹੈ, ਪਰਮਾਤਮਾ ਕੌਣ ਹੈ, ਦੇਵਤਿਆਂ ਦਾ ਕੀ ਸਥਾਨ ਹੈ, ਪਰਮਾਤਮਾ ਦਾ ਕੀ ਹੈ। ਉਹਨਾਂ ਦੇ ਕਹਿਣ ਮੁਤਾਬਕ ਉਸਨੇ ਇੱਕ ਦੇਵਤੇ ਦਾ ਮੰਦਰ ਬਣਾਇਆ, ਪੂਜਿਆ ਕਰੇ। ਸਾਨੂੰ ਪਤਾ ਹੀ ਹੈ ਜਦੋਂ ਅੱਛੇ ਦਿਨ ਜਦੋਂ ਬਾਰਿਸ਼ ਹੋਣੀ ਹੁੰਦੀ ਹੈ ਅਸਮਾਨ ਵਿੱਚ ਬੱਦਲ ਹੋ ਜਾਂਦੇ ਹੈ, ਇਸੇ ਤਰ੍ਹਾਂ ਜਦੋਂ ਅੱਛੀ ਸ਼ੁਰੂਆਤ ਹੋਣੀ ਹੁੰਦੀ ਹੈ ਪਰਮਾਤਮਾ ਸੁਪਨਿਆਂ ਰਾਹੀਂ ਜਾਂ ਪ੍ਰਤੱਖ ਕਿਸੇ ਨਾ ਕਿਸੇ ਬਹਾਨੇ ਉਹ ਜ਼ਰੂਰ ਆਪਣੀ ਸੂਚਨਾ ਦਿੰਦਾ ਹੈ। ਉਸ ਨੂੰ ਗਈਬੀ ਆਵਾਜ਼ ਆਉਣ ਲੱਗੀ ਕਿ ਪੀਪਾ ਪੂਰਾ ਗੁਰੂ ਢੂੰਡ ਨੇ ਕਾਲ ਖਲ ਨਿਕਾਲ ਦੇਗਾ। ਤੋ ਵਜ਼ੀਰਾਂ ਵਗੈਰਾ ਨੂੰ ਪੁੱਛਿਆ ਕਿ ਇਸ ਵੇਲੇ ਕੋਈ ਪੂਰਾ ਗੁਰੂ ਹੈ ਜੋ ਮੇਰੀ ਆਤਮਾ 'ਤੇ ਰਹਿਮ ਕਰੇ, ਮੇਰੀ ਆਤਮਾ ਨੂੰ ਪਰਮਾਤਮਾ ਨਾਲ ਮਿਲਾ ਸਕਦਾ ਹੋਵੇ। ਉਹਨਾਂ ਨੇ ਦੱਸਿਆ ਕਿ ਕਬੀਰ ਸਾਹਿਬ ਤਾਂ ਇਸ ਟਾਈਮ ਸੰਸਾਰ ਵਿੱਚ ਨਹੀਂ, ਰਵਿਦਾਸ ਹੈ ਜੋ ਨਾਮਦਾਨ ਦਿੰਦਾ ਹੈ। ਉਹ ਰਵਿਦਾਸ ਦੇ ਪਾਸ ਗਿਆ, ਲੇਕਿਨ ਰਵਿਦਾਸ ਚਮਾਰ ਜਾਤੀ ਵਿੱਚ ਸੀ। ਹਿੰਦੁਸਤਾਨ ਦੇ ਅੰਦਰ ਛੂਤ ਛਾਤ ਬਹੁਤ ਜ਼ਿਆਦਾ ਜ਼ੋਰਾਂ 'ਤੇ ਸੀ ਉਸ ਵਕਤ। ਚਮਾਰ ਜਾਤੀ ਨੂੰ ਛੋਟਾ ਗਿਣਿਆ ਜਾਂਦਾ ਸੀਗਾ, ਰਾਜਾ ਪੀਪਾ ਛੱਤਰੀ ਰਾਜਪੂਤ ਸੀ, ਉਹਦੇ ਵਾਸਤੇ ਜਾਣਾ ਬੜਾ ਮੁਸ਼ਕਲ ਸੀ। ਲੇਕਿਨ ਗੰਗਾ ਦਾ ਪੁਰਬ ਲੱਗਿਆ ਹੋਇਆ ਸੀਗਾ, ਦਿਲ 'ਚ ਖਿਆਲ ਆਇਆ ਕਿ ਸਾਰੀ ਦੁਨੀਆ ਤੋਂ ਉੱਧਰ ਪੁਰਬ ਦੀ ਤਰਫ ਹੈ, ਮੈਂ ਚਲੋ ਜਾਇਆ ਆਉਣਾ ਹੈ। ਜਦ ਉਹ ਗਿਆ ਅੱਗੇ ਰਵਿਦਾਸ ਚਮ ਰੰਗਣ ਦਾ ਕੰਮ ਕਰ ਰਿਹਾ ਸੀਗਾ, ਟਿੰਡ 'ਚੋਂ ਪਾਣੀ ਕੱਢ ਕੇ ਕੁੰਨ ਦੇ ਵਿੱਚ ਪਾ ਰਿਹਾ ਸੀਗਾ। ਦਿਲ ਦੇ ਵਿੱਚ ਖਿਆਲ ਆਇਆ ਕਿ ਇਹ ਰਾਜਾ ਬਣ ਕੇ ਹੋ ਕੇ ਵੀ ਮੇਰੇ ਕੋਲ ਆਇਆ ਹੈ, ਇਸ ਨੂੰ ਮੈਂ ਦੇਵਾਂ, ਕਿਉਂਕਿ ਸੰਤਾਂ ਦੇ ਦਿਲ ਅੰਦਰ ਤਾਂ ਹਮੇਸ਼ਾ ਦਇਆ ਹੀ ਹੁੰਦੀ ਹੈ, ਉਹ ਦੇਣ ਵਾਸਤੇ ਆਉਂਦੇ ਹੈ। ਉਹ ਕਹਿਣ ਲੱਗੇ ਕਿ ਰਾਜਾ ਪੀਪਾ ਤੂੰ ਬੁੱਕ ਕਰ, ਕਿਉਂਕਿ ਇਹ ਤਾਂ ਸੰਤਾਂ ਦੀ ਮਰਜ਼ੀ ਹੈ ਕਿ ਕਿਸ ਜ਼ਰੀਏ ਕਿਸੇ ਨੂੰ ਦੇਣਾ ਹੈ। ਉਸਨੇ ਮਹਾਤਮਾ ਦਾ ਰੋਹ ਵੀ ਹੁੰਦਾ ਹੈ, ਉਸਨੇ ਬੁੱਕ ਕੀਤੇ, ਲੇਕਿਨ ਜਦ ਉਹ ਪਾਣੀ ਪਾਉਣ ਲੱਗੇ, ਕਿਉਂਕਿ ਉਹ ਪਰਮ ਸੰਤ ਦੇ ਹੱਥਾਂ ਦਾ ਅੰਮ੍ਰਿਤ ਸੀਗਾ, ਦਿਲ 'ਚ ਖਿਆਲ ਆਇਆ ਕਿ ਮੈਂ ਚਮਾਰ ਦੇ ਹੱਥ ਦਾ ਪਾਣੀ ਪੀ ਕੇ ਕਿਤੇ ਚਮਾਰ ਹੀ ਨਾ ਬਣ ਜਾਵਾਂ। ਖੁੱਲੀਆਂ ਕੁੜਤਾ ਬਾਹਾਂ ਵਾਲਾ ਸੀਗਾ, ਬਾਹਾਂ ਦੇ ਵੀਹ ਦੀ ਟਪਾ ਦਿੱਤਾ। ਅਖੀਰ ਘਰ ਆਇਆ, ਧੋਬੀ ਨੂੰ ਬੁਲਾਇਆ, ਧੋਬੀ ਨੂੰ ਬੁਲਾ ਕੇ ਕਹਿਣ ਲੱਗਿਆ ਕਿ ਦੇਖ ਖੜੇ ਕਾਠ ਧੋ ਕੇ ਲਿਆਈ, ਕਿਸੇ ਨੂੰ ਪਤਾ ਨਾ ਲੱਗੇ। ਧੋਬੀਆਂ ਦੇ ਕਾਇਦਾ ਹੁੰਦਾ ਹੈ ਕਿ ਉਹ ਦਾਗ ਨੂੰ ਮੂੰਹ ਨਾਲ ਚੂਸ ਲੈਂਦੇ ਹੈ ਜਿਹੜਾ ਪਾਣੀ ਨਾ ਲੱਥੇ, ਔਰ ਉਹ ਥੁੱਕ ਨੂੰ ਚੂਸਣ ਲੱਗੇ ਸਿੱਟ ਦਿੰਦੇ ਹੈ। ਲੇਕਿਨ ਲੜਕੀ ਜੋ ਸੀ ਉਹ ਨਾਬਾਲਗ ਸੀ, ਉਸਨੂੰ ਇਤਨਾ ਪਤਾ ਨਹੀਂ ਸੀ ਕਿ ਇਹ ਦਾਗ ਨੂੰ ਇਸ ਪਾਣੀ ਨੂੰ ਸਿੱਟਣਾ ਹੈ। ਉਹ ਉਸ ਪਾਣੀ ਨੂੰ ਨਗਾਉਣਾ ਸ਼ੁਰੂ ਕਰ ਦਿੱਤਾ, ਕਿਉਂਕਿ ਉਹ ਪਰਮ ਸੰਤਾਂ ਦੇ ਹੱਥਾਂ ਦਾ ਅੰਮ੍ਰਿਤ ਬਣਿਆ ਹੋਇਆ ਸੀ। ਪਰਦੇ ਖੁੱਲ੍ਹਣੇ ਸ਼ੁਰੂ ਹੋਏ, ਗਿਆਨ ਧਿਆਨ ਦੀਆਂ ਬਾਤਾਂ ਕਰਨ ਲੱਗੀ। ਥੋੜ੍ਹੀ ਥੋੜ੍ਹੀ ਦੂਰ ਪਤਾ ਲੱਗਿਆ ਕਿ ਫਲਾਣੇ ਧੋਬੀ ਦੇ ਘਰੇ ਲੜਕੀ ਦਾ ਮਹਾਤਮਾ ਹੈ। ਆਖਰ ਰਾਜੇ ਪੀਪੇ ਦੇ ਦਿਲ ਅੰਦਰ ਵੀ ਸ਼ੌਕ ਸੀ, ਬਿਰੇ ਸੀ। ਉਹ ਗਿਆ ਰਾਤ ਦੇ ਵਕਤ, ਉਹ ਲੜਕੀ ਰਾਜੇ ਨੂੰ ਦੇਖ ਕੇ ਖੜੀ ਹੋਈ। ਉਹ ਕਹਿਣ ਲੱਗਿਆ, ਦੇਖ ਬੇਟਾ, ਮੈਨੂੰ ਤੂੰ ਰਾਜਾ ਨਾ ਸਮਝ, ਔਰ ਮੈਂ ਤਾਂ ਭਿਖਾਰੀ ਬਣ ਕੇ ਆਇਆ ਹੈ। ਉਹ ਕਹਿਣ ਲੱਗੀ, ਮੈਂ ਤੈਨੂੰ ਰਾਜਾ ਸਮਝ ਕੇ ਨਹੀਂ ਖੜੀ ਹੋਈ। ਜੋ ਰਾਜ, ਜੋ ਹਕੀਕਤ, ਜੋ ਸੱਚਿਆਈ ਸੀ ਉਹ ਤੇਰੇ ਕੁੜਤੇ ਅੰਦਰ ਸੀ। ਮੈਂ ਇਸ ਵਾਸਤੇ ਤੇਰੀ ਧੰਨਵਾਦੀ ਹੈ ਕਿ ਜਿਸਨੇ ਉਹ ਕੁੜਤਾ ਧੋਣ ਵਾਸਤੇ ਭੇਜਿਆ ਔਰ ਮੇਰੇ 'ਤੇ ਦਇਆ ਹੋਈ। ਔਰ ਉੱਥੋਂ ਹੀ ਰਾਜਾ ਪੀਪਾ ਭੱਜ ਤੁਰਿਆ, ਕਿਉਂਕਿ ਜਦੋਂ ਸਾਨੂੰ ਘਾਟ ਦਾ ਪਤਾ ਲੱਗ ਜਾਵੇ ਪਛਤਾਉਂਦਾ ਕਿ ਉਹ ਹੇ ਲੋਕ ਲਾਜੇ ਜਾਤ ਪਾਤੇ ਤੇਰਾ ਬੁਰਾ ਹੋਵੇ। ਕਰਦਾ ਕਰਦਾ ਰਾਜਾ ਰਵੀਦਾਸ ਕੋਲ ਗਿਆ, ਜਾ ਕੇ ਕਹਿਣ ਲੱਗਿਆ, ਮਹਾਤਮਾ ਕੁਛ ਦਿਓ। ਉਹ ਕਹਿਣ ਲੱਗੇ, ਦੇਖ ਵੀ ਉਹ ਵਕਤ ਤਾਂ ਦਇਆ ਦਾ ਸੀਗਾ, ਪਰ ਹੁਣ ਤੈਨੂੰ ਕਮਾਈ ਕਰਨੀ ਪਏਗੀ, ਕਿਉਂਕਿ ਨਾਮ ਲੈ ਕੇ ਮਿਹਨਤ ਕਰੇਗਾ ਤਾਂ ਤੂੰ ਕਾਮਯਾਬ ਹੋ ਜਾਏਗਾ। ਉਸ ਰਾਜੇ ਪੀਪੇ ਨੇ ਨਾਮ ਲਿਆ, ਬੜੀ ਕਮਾਈ ਕੀਤੀ, ਪਰਮਗਤੀ ਨੂੰ ਪ੍ਰਾਪਤ ਹੋਇਆ। ਉਹਦੀ ਬਾਣੀ ਤੋਂ ਪਤਾ ਲੱਗਦਾ ਹੈ ਕਿ ਕਿਤਨੀ ਉਸਨੇ ਮਿਹਨਤ ਕੀਤੀ।
ਕਿੰਗ ਪੀਪਾ ਹੈਡ ਦ ਯਰਨਿੰਗ ਫਾਰ ਰੀਅਲਾਈਜ਼ਿੰਗ ਗੋਡ। ਹੀ ਥੋਟ ਦੈਟ ਫਸਟ ਆਫ ਆਲ ਲੈਟ ਮੀ ਡੂ ਦ ਡਿਵੋਸ਼ਨ ਆਫ ਦੀ ਆਲਮਾਈਟੀ ਲਾਰਡ ਹੂ ਹੈਜ਼ ਕ੍ਰੀਏਟਿਡ ਮੀ ਐਂਡ ਹੂ ਹੈਜ਼ ਗਿਵਨ ਮੀ ਸੋ ਮਚ ਇਨ ਦਿਸ ਵਰਲਡ। ਸੋ ਹੀ ਆਸਕਡ ਹਿਸ ਪੰਡਿਤਸ ਐਂਡ ਦ ਰਿਲੀਜੀਅਸ ਪੀਪਲ ਇਨ ਹਿਸ ਕਿੰਗਡਮ ਅਬਾਊਟ ਹਾਊ ਟੂ ਰੀਅਲਾਈਜ਼ ਗੋਡ। ਸਿੰਸ ਦ ਪੰਡਿਤਸ ਔਰ ਦ ਰਿਲੀਜੀਅਸ ਪੀਪਲ ਹੈਡ ਦ ਲਿਮਿਟਿਡ ਨੌਲੇਜ ਅਬਾਊਟ ਗੋਡ, ਦੇ ਸੈਡ ਦੈਟ ਬਾਈ ਡੂਇੰਗ ਦ ਡਿਵੋਸ਼ਨ ਆਫ ਸਰਟਨ ਦੇਵਤਾਸ ਔਰ ਗੋਡਸ ਯੂ ਕੈਨ ਰੀਅਲਾਈਜ਼ ਦ ਆਲਮਾਈਟੀ ਵਨ। They did not know the difference between the gods and the Almighty One. That is why they advised King Pipa to do the devotion of the gods and the goddesses. So according to their advices, King Pipa made one temple in his palace and he started doing the devotion of that god. But since he was a sincere soul and he had the real desire for doing the devotion of the Almighty One, that is why he started hearing the inner voice which was saying that, Pipa, you go and search for the true master, otherwise the negative power is going to discern you. You know that whenever the rain is going to come, the clouds come together in the sky, and that shows that that soon there will be rain. In the same way, whenever our time comes, when we are supposed to go and meet the perfect master and start doing the devotion of Lord, something outer or inner happens, which shows us that now it is our time to go and see the perfect master. So according to that, when King Pipa started hearing the inner voice which was telling him to go and search for the perfect master, he asked his ministers and the other religious people about the possibility of having a perfect master. They replied that Kabir Sahib, who was the perfect master, has left the body, and after him one cobbler is a perfect master and his name is Ravidas. Now King Pipa belonged to the Kshatriya family, which was a high caste, and Ravidas, the perfect master, was the cobbler. And in those days in India, people used to believe in this caste and creed system, and that is why King thought that it is not good for him to go to a cobbler to get initiation or to get the knowledge of God, because he belonged to a high caste and Ravidas was a cobbler, a low caste person. But since he had the real desire for doing the devotion of Lord, that is why one day when almost all the people of his kingdom had gone to the holy river Ganges, he thought that let me go and see Ravidas today, because if I will go today, nobody is going to know about that, and in that way I will be saved from people's taunts and like that, taunts and criticism. So he went to Ravidas. At that time, because Ravidas was a cobbler, he was working with the leather, he was bringing out the water from the bigger tank and putting in his cup. When he saw King Pipa coming to him, he thought that let me shower some grace on him. saints are all gracious, and whenever they come in this world, they come for showering grace on the people. They never have any problem. Whenever they have to shower grace on anyone, they don't have to consult anybody, because they have come here carrying so much grace from Almighty Lord. So Ravidas thought that, let me shower some grace on him. So he said that, okay, King Pipa, cup your hands. Ravidas wanted to give so much to King Pipa, but King Pipa did not realize that at that time. And because the personality of Ravidas was such that King Pipa could not refuse, so he cupped his hands. But in his mind, he thought that if I will drink the water given by a cobbler, I may also become a cobbler, and that will spoil my religion. So he didn't drink that water. Instead of drinking the water, he just let the water go through the broad sleeves of his shirt, and he pretended as if he had drank the water. After that, he came back to his home, and then he was afraid that maybe he has turned cobbler, or he has lost his religion because he drank the water, because he touched the water given by the cobbler. So he called his washerman and told him to wash that shirt without anybody else's knowledge. And because that shirt had some stains, since the water which Ravidas gave him was a little bit dirty, so King told the washerman that you go and wash this shirt at such a place where nobody can see it, and make sure that this water does not go to any other place. When the washerman brought that shirt to his home for washing it, at that time he had some urgent work to attend, so he told his daughter to wash that shirt and suck the stains which were on the shirt. King Pipa had not realized that Ravidas had given him so much grace through that water. But when the daughter of the washerman started sucking the stains from the shirt, she started drinking the nectar, because the water which Ravidas had given to King had turned into nectar. So when she drank the nectar, her inner veils started got open, and she started seeing many things, and she started making many prophecies, and she told people about the inner things. And gradually, when people came to know about her powers, they started spreading it all over, and soon King Pipa also came to know about the marvelous powers which the girl was possessing. Because King Pipa had the real desire for the devotion of Lord, he came to the daughter of the washerman, thinking that he may be able to get something from the daughter of the washerman. When King Pipa came to the washerman's daughter, that girl at once stood up in respect. So King Pipa said that, dear daughter, don't think that I am a king. I have not come to you as a king. I have come to you as a beggar, and I ask you to give me some knowledge of God which you have. That daughter of the washerman replied that, your majesty, I have not stood up understanding you as a king, but I have stood up because I am so grateful to you that you sent your shirt to us for washing, and whatever I gained, that was all from your shirt. So when King Pipa realized his mistake, he at once rushed to Ravidas and requested him to shower some grace. Ravidas replied that, King, at that time it was the grace of the Almighty Lord, but now if you will take the Naam and do the meditation, only then you will be able to get success in this path. Because King Pipa was a real sincere soul, that is why he got initiation from Ravidas without caring for the people's blames and taunts. And after getting the initiation, he meditated so much that he got the highest status, and he wrote many hymns also. And from his hymns, it is very clear that how much yearning and longing he had for the devotion of Lord. And since he had the real yearning and desire for God, and he searched for God with sincerity in his heart, at last he became successful. So whatever work we do with love and affection and with yearning and the real longing for the work, we definitely become successful in that.
Hans ਬਜ਼ੁਰਗਾਂ ਤੋਂ ਸੁਣਿਆ ਕਿ ਉਹ ਜਾਨਵਰ ਹੁੰਦਾ ਹੈ ਜਿਸ ਦੀ ਚੁੰਚ ਦੇ ਅੰਦਰ ਕੁਦਰਤ ਤੋਂ ਇਹ ਤਸ਼ੀਰ ਹੁੰਦੀ ਹੈ ਕਿ ਦੁੱਧ ਔਰ ਪਾਣੀ ਨੂੰ ਅਲੱਗ ਕਰ ਦਿੰਦਾ ਹੈ ਇਸੇ ਤਰ੍ਹਾਂ ਬੇਸ਼ੱਕ ਇਹ ਮਹਾਨ ਆਤਮਾ ਬਣੀਆਂ ਬਣਾਈਆਂ ਸੰਸਾਰ ਮੰਡਲ 'ਚ ਆਉਂਦੀਆਂ ਹੈ, ਫਿਰ ਵੀ ਦੁਨੀਆ ਨੂੰ ਡੈਮੋਸਟ੍ਰੇਸ਼ਨ ਵਾਸਤੇ ਦੇਣ ਵਾਸਤੇ ਮਿਹਨਤਾਂ ਕਰਦੀਆਂ, ਖੋਜ ਕਰਦੀਆਂ ਹੈ। ਨਾ ਐਸੀਆਂ ਮਹਾਨ ਆਤਮਾ 'ਤੇ ਗਰੀਬੀ ਦਾ ਕੋਈ ਅਸਰ ਪੈਂਦਾ, ਨਾ ਕੋਈ ਅਮੀਰੀ ਦਾ ਅਸਰ ਪੈਂਦਾ ਹੈ। ਅਗਰ ਰਾਜਿਆਂ ਤੱਕ ਦੇ ਵੀ ਘਰਾਂ ਦੇ ਵਿੱਚ ਇਹ ਆਤਮਾ ਆਈਆਂ, ਉਹਨਾਂ ਨੇ ਰਾਜਪਾਗ ਨੂੰ ਤਿਆਗਣ ਲੱਗਿਆਂ ਪ੍ਰਵਾਹ ਨਹੀਂ ਕੀਤੀ। ਅਗਰ ਗਰੀਬ ਘਰਾਂ ਦੇ ਵਿੱਚ ਆ ਕੇ ਜਨਮ ਲਿਆ, ਜਿਸ ਤਰ੍ਹਾਂ ਕਬੀਰ ਸਾਹਿਬ ਰਵਿਦਾਸ ਜੀ ਆਏ, ਉਹਨਾਂ ਨੇ ਵੀ ਕੋਈ ਪ੍ਰਵਾਹ ਨਹੀਂ ਕੀਤੀ, ਉਸੇ ਜਗ੍ਹਾ ਰਹਿੰਦਿਆਂ ਹੋਇਆਂ ਮਿਹਨਤ ਕਰਕੇ ਪਰਮਾਤਮਾ ਦੀ ਭਗਤੀ ਕੀਤੀ, ਬਲਕਿ ਲੋਕਾਂ ਨੂੰ ਨਮੂਨਾ ਬਣ ਕੇ ਦਿਖਾਇਆ।
ਵੀ ਹੈਵ ਹਰਡ ਫਰੋਮ ਦਾ ਐਲਡਰਸ ਦੈਟ ਦ ਸਵਾਨ ਇਜ਼ ਸੱਚ ਐਨ ਐਨੀਮਲ ਵਿਚ ਹੈਜ਼ ਦਿਸ ਬੂਨ ਇਨ ਹਿਸ ਬੀਕ ਦੈਟ ਹੀ ਕੈਨ ਸੈਪਰੇਟ ਦ ਮਿਲਕ ਫਰੋਮ ਦਾ ਵਾਟਰ। The saints and Mahatmas, the great souls are like the swan. That is why, even though they come in this world ready-made, they are already saints when they come in this world. But still, to give the demonstration to the people of the world, they are always happy in the place where they are born. Some Mahatmas have even taken birth in the royal families as the kings, and some Mahatmas have even taken birth as the poor, low people like Kabir Sahib. But no matter where they are born, since they are ready-made and they are already saints before they come into this world, all these outer things do not make any difference on them, and without bothering for anything of this world, they have done the devotion of Lord and they have separated the real thing from the unreal and they have become successful.
ਇਹ ਮਹਾਨ ਆਤਮਾ ਜਦ ਇਹ ਸੰਸਾਰ ਮੰਡਲ 'ਤੇ ਆਉਂਦੀਆਂ ਹੈ, ਇਹਨਾਂ ਨੂੰ ਸ਼ੁਰੂ 'ਚੋਂ ਇਤਨਾ ਪਤਾ ਹੁੰਦਾ ਹੈ ਦੁਨੀਆ ਦੀ ਕੀ ਅਸਲੀਅਤ ਹੈ, ਵਿਸ਼ੇ ਵਕਾਰ ਕੀ ਹੈ, ਦੁਨੀਆ ਦਾ ਸਮਾਨ ਕੀ ਹੈ, ਸਾਡੇ ਕਿਹੜੀ ਚੀਜ਼ ਕੰਮ ਆਉਣ ਵਾਲੀ ਹੈ, ਕਿਹੜੀ ਚੀਜ਼ ਹੈ ਸਾਡੇ ਨਾ ਕੰਮ ਆਉਣ ਵਾਲੀ। ਹਮੇਸ਼ਾ ਹੀ ਉਹ ਉਸ ਚੀਜ਼ ਉਸ ਵਸਤੂ ਦੇ ਗਾਹਕ ਹੁੰਦੇ ਹੈ ਜਿਹੜੀ ਉਹਨਾਂ ਦੇ ਕੰਮ ਆਵੇ। ਉਹ ਕਿਹੜੀ ਚੀਜ਼ ਹੈ? ਸਤਿਗੁਰੂ, ਨਾਮ, ਸਤਸੰਗ, ਤਿੰਨਾਂ ਚੀਜ਼ਾਂ ਦੀ ਉਹਨਾਂ ਨੂੰ ਬਚਪਨੇ ਤੋਂ ਹੀ ਖੋਜ ਹੁੰਦੀ ਹੈ।
ਵੈਨ ਦੀਸ ਗ੍ਰੇਟ ਸੋਲਸ ਕਮ ਇਨ ਦਿਸ ਵਰਲਡ, ਰਾਈਟ ਫਰੋਮ ਦਾ ਬਿਗਿਨਿੰਗ ਦੇ ਹੈਵ ਦਾ ਨੌਲੇਜ of what is the real thing in this world and what is not the real thing, what are the things which are going to help them and what are the things which are useless, what are these sensual pleasures and all the worldly pleasures, and that is why they are always looking for the things which are going to help them. What are the things which will help them and what are the things which will rescue them? That is the satsang, naam and the perfect master. That is why right from the beginning they are the customers of these three things and they are always looking for this.
ਜਦ ਵੀ ਉਹ ਸੰਤ ਮਤ ਦੇ ਵਿੱਚ ਆਉਂਦੇ ਹੈ, ਸਾਨੂੰ ਪਤਾ ਹੀ ਹੈ ਕਿ ਉਸ ਵਕਤ ਉਹ ਆਪਣੀ ਡਿਊਟੀ ਔਰ ਫਰਜ਼ ਸਮਝ ਕੇ ਆਪਣੇ ਸਤਿਗੁਰੂ ਦਾ ਕੰਮ ਕਰਦੇ ਹੈ। ਉਸ ਨੂੰ ਉਹ ਆਪਣਾ ਨਹੀਂ ਸਮਝਦੇ, ਗੁਰੂ ਦਾ ਕੰਮ ਸਮਝਦੇ ਹੈ। ਉਹਨਾਂ ਦੀ ਕੋਈ ਸ਼ਿਕਾਇਤ ਨਹੀਂ ਹੁੰਦੀ ਕਿ ਸਾਡੇ ਗਿੱਟੇ ਦੁਖਦੇ ਹੈ, ਗੋਡੇ ਦੁਖਦੇ ਹੈ, ਜਾਂ ਅਸੀਂ ਬੈਠ ਨਹੀਂ ਸਕਦੇ ਗੇ, ਜਾਂ ਸਾਨੂੰ ਕੁਛ ਦੇਵੇਗਾ ਅਸੀਂ ਤਾਂ ਬੈਠਾਂਗੇ। ਉਹਨਾਂ ਜੋ ਕੁਛ ਗੁਰੂਆਂ ਨੇ ਬਿਤਾ ਦਿੱਤਾ ਉਹਦੇ ਮੁਤਾਬਕ ਉਹਨਾਂ ਨੇ ਅਭਿਆਸ ਕਰਨਾ ਹੀ ਉਹਨਾਂ ਦਾ ਕੰਮ ਹੁੰਦਾ ਹੈ।
ਵੈਨ ਐਵਰ ਦੀਸ ਸੋਲਸ ਕਮ ਇਨ ਦਾ ਸੰਤਮਤ ਔਰ ਇਨ ਦਾ ਪਾਥ ਆਫ ਦਾ ਮਾਸਟਰਸ, ਦੇ ਡੂ ਦਾ ਵਰਕ ਆਫ ਦਾ ਮਾਸਟਰ, ਦੇ ਡੂ ਐਵਰੀ ਵਰਕ ਅੰਡਰਸਟੈਂਡਿੰਗ ਦਾ ਵਰਕ ਆਫ ਦਾ ਮਾਸਟਰ, ਐਂਡ ਦੇ ਡੂ ਨੋਟ ਅੰਡਰਸਟੈਂਡ ਇਟ ਅ ਬਰਡਨ, ਦੇ ਨੈਵਰ ਹੈਵ ਦਾ ਕੰਪਲੇਂਟਸ, ਦੇ ਨੈਵਰ ਸੇ ਦੈਟ ਅਵਰ ਨੀਜ਼ ਆਰ ਪੇਨਿੰਗ ਔਰ ਅਵਰ ਲੈਗਸ ਹਰਟ ਔਰ ਲਾਈਕ ਦੈਟ। ਵਟ ਐਵਰ ਦਾ ਮਾਸਟਰ ਗਿਵਸ ਦੈਮ ਦੀ ਔਰਡਰਸ, ਦੇ ਆਲਵੇਜ਼ ਕੈਰੀ ਆਊਟ ਦੋਸ ਔਰਡਰਸ and they understand it as a duty to obey the commandments of the master.
Sanu pata hi hai jad pyaas lagi hundi hai odo assi eh nahi puchde ge ke ki eh pani pyaas bujha devega, ki main is nu pee sakda hai. Pyaasa hamesha vaste kehnda mainu pani pila de. Isse tarah unhan nu jad naamdan prapt hunda hai oh eh salaah nahi karde ke raat badi hai ya phir kithe abhyaas karange. ਉਹਨਾਂ ਦਾ ਮਾਮੂਲ ਹੀ ਅਭਿਆਸ ਬਣ ਜਾਂਦਾ ਹੈ।
ਵੀ ਨੋ ਦੈਟ ਵੈਨ ਵੀ ਆਰ ਥਰਸਟੀ ਵੀ ਵਿਲ ਨੈਵਰ ਆਸਕ ਦੈਟ ਵਿਲ ਦਿਸ ਵਾਟਰ ਕੁਐਂਚ ਅਵਰ ਥਰਸਟ ਔਰ ਕੈਨ ਆਈ ਡਰਿੰਕ ਦਿਸ ਵਾਟਰ। ਇਫ ਵੀ ਆਰ ਥਰਸਟੀ ਵੀ ਵਿਲ ਐਟ ਵਨਸ ਗ੍ਰੈਬ ਦਾ ਵਾਟਰ ਐਂਡ ਡਰਿੰਕ ਇਟ ਐਂਡ ਦੈਨ ਕੁਐਂਚ ਦ ਥਰਸਟ। ਇਨ ਦ ਸੇਮ ਵੇ ਵੈਨ ਦਿਸ ਗ੍ਰੇਟ ਸੋਲਸ ਕਮ ਇਨ ਦ ਪਾਥ ਆਫ ਦ ਮਾਸਟਰਸ ਐਂਡ ਗੈਟ ਇਨੀਸ਼ੀਏਸ਼ਨ, ਦੇ ਡੋ ਨੋਟ ਵੇਸਟ ਦੈਟ ਟਾਈਮ ਮੇਕਿੰਗ ਦਾ ਪਲੈਨਸ ਔਰ ਥਿੰਕਿੰਗ ਦੈਟ ਦੇ ਵਿਲ ਮੈਡੀਟੇਟ ਟੁਮਾਰੋ ਔਰ ਦ ਨਾਈਟ ਇਜ਼ ਟੂ ਲੋਂਗ, ਦੇ ਵਿਲ ਮੈਡੀਟੇਟ ਨੈਕਸਟ ਮਾਰਨਿੰਗ ਐਂਡ ਲਾਈਕ ਦੈਟ। ਦੇ ਆਲਵੇਜ਼ ਡਿਵੋਟ ਦੈਟ ਐਵਰੀ ਸਿੰਗਲ ਮਿਨਟ ਫਾਰ ਦਾ ਮੈਡੀਟੇਸ਼ਨ and they make the meditation as a principle of their life.
Ajayab de dil andar kripal di bachpane to khoj si tadf si ke oh gaibi taqat jo kripal de roop vich hai oh kis tarah mil sakdi hai ਉਸ ਦੀ ਹਰ ਜਗ੍ਹਾ ਜੰਗਲਾਂ ਪਹਾੜਾਂ ਕੋਈ ਐਸੀ ਜਗ੍ਹਾ ਨਹੀਂ ਸੀ ਕਿ ਜਿੱਥੇ ਖੋਜ ਨਾ ਕੀਤੀ ਹੋਵੇ। ਹਰ ਜਗ੍ਹਾ ਜਾ ਕੇ ਖੋਜ ਕੀਤੀ ਔਰ ਉਸ ਪਿਆਰ ਦੇ ਸਮੁੰਦਰ ਤੋਂ ਵੀ ਨਾ ਰਿਹਾ ਗਿਆ, ਉਛਾਲਾ ਮਾਰਿਆ, ਉਹ ਅਜਾਇਬ ਦੇ ਪਾਸ ਪਹੁੰਚਿਆ, ਆ ਕੇ ਕੀ ਕਿਹਾ ਕਿ ਅੱਖਾਂ ਬੰਦ ਕਰ ਲਾ ਸੰਸਾਰ ਦੀ ਤਰਫੋਂ, ਤੂੰ ਬੈਠ ਜਾ। ਹੁਕਮ ਮੰਨਣ ਦੀ ਦੇਰ ਸੀ, ਬੇਸ਼ੱਕ ਵਕਤ ਲੱਗਦਾ ਹੈ, ਲੇਕਿਨ ਉਹਨੇ ਅੰਦਰ ਦੀ ਤਰਫ ਆਪਣੀ ਦਿਆ ਕਰਕੇ ਅੱਖਾਂ ਖੋਲ੍ਹ ਦਿੱਤੀਆਂ। ਫਿਰ ਪਤਾ ਲੱਗਿਆ ਕਿ ਕਿਸ ਤਰ੍ਹਾਂ ਉਹ ਕਿਰਪਾਲ ਪਾਵਰ ਇਸ ਸੰਸਾਰ ਵਿੱਚ ਵਕਤ ਸਿਰ ਆਉਂਦੀ ਹੈ ਔਰ ਕਿਸ ਤਰ੍ਹਾਂ ਆਪਣੇ ਸੇਵਕਾਂ ਨੂੰ ਖੁਦ ਹੀ ਉਹ ਢੂੰਡਦੀ ਹੈ, ਕਿਉਂਕਿ ਇਹ ਗੁਰੂ ਦਾ ਹੀ ਕੰਮ ਹੈ ਕਿ ਮੇਰਾ ਸੇਵਕ ਕਿੱਥੇ ਰਹਿੰਦਾ ਹੈ ਔਰ ਉਸ ਨੂੰ ਕਿਸ ਤਰ੍ਹਾਂ ਢੂੰਡਣਾ ਹੈ, ਕੀ ਉਹਨੂੰ ਵਸਤੂ ਦੇਣੀ ਹੈ।
ਐਵਰ ਸਿੰਸ ਦ ਚਾਈਲਡਹੁੱਡ ਇਨ ਹਿਸ ਹਾਰਟ ਅਜਾਇਬ ਹੈਡ ਦ ਲੋਂਗਿੰਗ ਫਾਰ ਦੈਟ ਹਿਡਨ ਪਾਵਰ ਵਿਚ ਵਾਸ ਕਾਲਡ ਕਿਰਪਾਲ ਐਂਡ ਹੀ ਆਲਵੇਜ਼ ਵਾਂਟਡ ਟੂ ਮੀਟ ਦੈਟ ਹਿਡਨ ਪਾਵਰ ਬਟ ਵੈਨ ਦ ਟਾਈਮ ਕੇਮ ਐਂਡ ਹੀ ਆਲਵੇਜ਼ ਹੈਡ ਦ ਡਿਜ਼ਾਇਰ ਫਾਰ ਸੀਇੰਗ ਦੈਟ ਹਿਡਨ ਪਾਵਰ ਵਿਚ ਵਾਸ ਕਾਲਡ ਕਿਰਪਾਲ ਐਂਡ ਹੀ ਸਰਚ ਫਾਰ ਹਿਮ ਐਵਰੀਵੇਅਰ ਇਨ ਦ ਫੋਰੈਸਟ ਇਨ ਦੀ ਓਸ਼ਨਸ ਹੇਅਰ ਐਂਡ ਦੈਟ ਦੈਰ ਵਾਸ ਨੋ ਪਲੇਸ ਵੇਰ ਹੀ ਡਿਡ ਨੋਟ ਸਰਚ ਫਾਰ ਹਿਮ ਬਟ ਵੈਨ ਦੈਟ ਓਸ਼ਨ ਆਫ ਗ੍ਰੇਸ came to know about that he also could not stop himself and he came by himself to shower his grace and when he came to Ajayab he told him to close his eyes from the world and no doubt it took some time but graciously he opened the eyes towards the inside and then he made him realize that how the master comes to the disciple and searches for him it is all the work of the master to see that where his disciple is living and how he has to go and find his disciple
main dekhda reha hai kaiyan ne huzur na gal karni jis tarah koi sadharan insaan hunda hai mere hamesha eh samajh de vich aaya si ke guru sarv shaktiman hai eh andarli gal nu janda hai beshak mainu mauka nahi milya samne baith ke satsang sun da kyunki huzur dya karke jad kithe koshish karda sa pairan te diggan nu ta oh apni chhati na launde ya gale na launde ਹਮੇਸ਼ਾ ਮੈਨੂੰ ਆਪਦੇ ਬਰਾਬਰ ਸਤਸੰਗ ਦੇ ਵਿੱਚ ਬਿਠਾਉਂਦੇ ਲੇਕਿਨ ਮੈਂ ਬੈਠਾ ਫਿਰ ਵੀ ਕੰਬ ਰਿਹਾ ਹੁੰਦਾ ਸੀਗਾ ਕਿ ਤੂੰ ਕਿਸ ਤਾਕਤ ਦੇ ਪਾਸ ਬੈਠਾ ਹੈ
ਆਈ ਹੈਵ ਸੀਨ ਮੈਨੀ ਟਾਈਮਸ ਦੈਟ ਪੀਪਲ ਵੁੱਡ ਕਮ ਟੂ ਟਾਕ ਟੂ ਮਾਸਟਰ ਐਂਡ ਦੇ ਵੁੱਡ ਟਾਕ ਟੂ ਹਿਮ ਐਸ ਦੇ ਆਰ ਟਾਕਿੰਗ ਟੂ ਐਨੀ ਆਰਡੀਨਰੀ ਪਰਸਨ ਬਟ ਫਾਰ ਮੀ ਆਈ ਆਲਵੇਜ਼ ਅੰਡਰਸਟੂਡ ਐਂਡ ਆਈ ਆਲਵੇਜ਼ ਨਿਊ ਦੈਟ ਮਾਸਟਰ ਇਜ਼ ਦੀ ਆਲ ਮਾਈਟੀ ਗੋਡ ਐਂਡ ਹੀ ਇਜ਼ ਨੋਟ ਐਨ ਆਰਡੀਨਰੀ ਮੈਨ ਹੀ ਇਜ਼ ਦੀ ਆਲ ਮਾਈਟੀ ਵਨ ਐਂਡ ਹੀ ਇਜ਼ ਦੀ ਓਨਰ ਆਫ ਦ ਗ੍ਰੇਟ ਪਾਵਰ ਆਫ ਕੋਰਸ He did not give me the opportunity to sit in front of him and listen to his satsang because always graciously he would let me sit with him and whenever I would try to fall at his feet he would at once catch me and embrace me and whenever I would sit with him I would tremble and I would always think about the great power which he was possessing and I would always say to myself that see with which great power you are sitting
bin bolya sab kuch janda ਬਿਨਾਂ ਬੋਲਿਆਂ ਉਹ ਸਭ ਕੁਝ ਜਾਣਦਾ ਹੈ ਕਿਉਂਕਿ ਉਹ ਅੰਦਰ ਬੈਠਾ ਹੈ ਉਹ ਕਿਸੇ ਦੇ ਧੋਖੇ ਵਿੱਚ ਨਹੀਂ ਆਉਂਦਾ ਗਾ ਜਦ ਉਹ ਸਾਡੇ ਪਿਆਰ ਔਰ ਤੜਫ ਨੂੰ ਅੰਦਰ ਬੈਠਾ ਦੇਖਦਾ ਹੈ ਕਿ ਹੁਣ ਇਹ ਕਾਬਲ ਹੈ ਉਹ ਆਪਣਾ ਬੂਹਾ ਖੋਲ੍ਹ ਦਿੰਦਾ ਹੈ
ਵਿਦਆਊਟ ਯੂਅਰ ਸੇਇੰਗ ਹੀ ਨੋਜ਼ ਐਵਰੀਥਿੰਗ ਵਿਦਆਊਟ ਆਵਰ ਸੇਇੰਗ ਮਾਸਟਰ ਨੋਜ਼ ਐਵਰੀਥਿੰਗ ਐਂਡ ਹੀ ਕੈਨੋਟ ਬੀ ਡਿਸੀਵਡ ਇਨ ਐਨੀ ਵੇ ਹੀ ਇਜ਼ ਸਿਟਿੰਗ ਵਿਦ ਇਨ ਅਸ ਐਂਡ ਵੈਨ ਐਵਰ ਹੀ ਵਿਲ ਸੀ ਆਵਰ ਡਿਵੋਸ਼ਨ ਐਂਡ ਵੈਨ ਐਵਰ ਹੀ ਵਿਲ ਫਾਈਂਡ ਅਸ ਰੈਡੀ He will at once open his door for us and there is no need for anybody's recommendation and nobody can deceive him. Hansani chano dude aur pani Hansani chano dude aur pani छोड़ो नीर पियो ये सारा निस दिन रहो अगानी
ओ महान आत्मा सानू की संदेश दिंदियां है कि दुनिया दे विषय बकार दुनिया दी मान वड्याई ये सब पानी है इस नू छड के तुसी ਅੰਮ੍ਰਿਤ ਪੀਓ ਦੁੱਧ ਪੀਓ
ਵਾਟ ਮੈਸੇਜ ਡੂ ਦ ਗ੍ਰੇਟ ਸੋਲਸ ਗਿਵ ਟੂ ਅਸ ਦੇ ਟੈਲ ਅਸ ਦੈਟ ਦ ਵਰਲਡਲੀ ਪਲੇਜਰਸ ਦ ਨੇਮ ਐਂਡ ਫੇਮ ਆਫ ਦ ਵਰਲਡ ਇਜ਼ ਆਲ ਵਾਟਰ ਐਂਡ ਯੂਜ਼ਲੈਸ ਐਂਡ ਲੀਵਿੰਗ ਆਲ ਦਿਸ ਥਿੰਗਸ you come to the milk, you come to the real thing, which is the nectar, and drink it.
Kyunki duniya da jitna vi karm kand hai, is sab ik kisam da si pani ridk rahe hain. Swami ji kehnde hai pani mathe haath kuch nahi, kheer mathan aals para. ਇਹ ਅਸੀਂ ਪਾਣੀ ਨੂੰ ਦਿਨ ਰਾਤ ਰਿੜਕਣ ਲੱਗੇ ਹਾਂ, ਪਾਣੀ ਨੂੰ ਜਿਤਨਾ ਮਰਜ਼ੀ ਤੁਸੀਂ ਬਲੋ ਲਓ, ਉਸ 'ਚੋਂ ਮੱਖਣ ਨਹੀਂ ਨਿਕਲੇਗਾ. ਝਾਗੀ ਤਾਂ ਆ ਸਕਦੀ ਹੈ, ਲੇਕਿਨ ਮੱਖਣ ਜਦ ਨਿਕਲੇਗਾ ਦੁੱਧ ਦੇ ਵਿੱਚੋਂ ਨਿਕਲੇਗਾ. ਇਸੇ ਤਰ੍ਹਾਂ ਮੁਕਤੀ ਨਾਮ ਵਿੱਚ ਹੈ, ਨਾਮ ਸੰਤਾਂ ਦੇ ਪਾਸ ਹੈ. ਇਸ ਵਾਸਤੇ ਜਿਤਨਾ ਮਰਜ਼ੀ ਅਸੀਂ ਕਰਮ ਕਾਂਡ ਕਰ ਲਈਏ, ਅਸੀਂ ਕਦੇ ਵੀ ਜ਼ਿੰਦਗੀ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇਗੇ.
ਵਟ ਐਵਰ ਰਾਈਟਸ ਐਂਡ ਰਿਚੁਅਲਸ ਵੀ ਡੂ ਇਨ ਦਿਸ ਵਰਲਡ ਔਰ ਵਟ ਐਵਰ ਵੀ ਡੂ ਇਨ ਦਿਸ ਵਰਲਡ, ਇਟ ਇਜ਼ ਆਲ ਲਾਈਕ ਚਰਨਿੰਗ ਦ ਵਾਟਰ. And you cannot get anything out of churning the water. As Swamiji Maharaj says, that by churning the water, you cannot get anything. And it is a pity that you are lazy to churn the milk. So, masters always say that whatever rites and rituals and the religious deeds we do in this world, it is all like churning the water and you cannot get any benefit out of it. Whenever you will get anything, you will get from doing the devotion of Naam, because the liberation is in the Naam. And the Naam is with the saints. So unless we go to the master saints and get the Naam from them and do the devotion, we won't be doing anything fruitful, and all other things are like churning the water.
Sant Mahatma kise dharm di nindya nahi kardege, kise samaj di nindya nahi kardege, sab da aadar karde hai. Har itna hunda hai ki santan de mat andar reeti rivaj karm kand nahi hunda ga, oh practical karmde hai.
Saints and Mahatmas do not criticize or condemn any religion. They do not have any disrespect for any religion. They always have respect and appreciation for all the religions and the religious people. The only difference between their path and the religions is that the saints and Mahatmas do not recommend the rites and rituals. Whatever they say, that is all practical. Their path is very practical.
Guru Nanak Sahib, duniya de karm kand vaste dasde hai ki kis tarah hai. ਉਹ ਇਸ ਤਰ੍ਹਾਂ ਲੋਕ ਕਰ ਰਹੇ ਹੈ ਜਿਸ ਤਰ੍ਹਾਂ ਕਿਸੇ ਔਰਤ ਦਾ ਪਤੀ ਕਿਸੇ ਦੂਸਰੇ ਮੁਲਕ ਦੇ ਵਿੱਚ ਗਿਆ ਹੋਵੇ ਔਰ ਉਹ ਹਾਰ ਸ਼ਿੰਗਾਰ ਲਾਉਂਦੀ ਹੋਵੇ. ਖੁਦ ਹੀ ਸੋਚ ਕੇ ਦੇਖ ਲਓ ਉਹ ਕਿਸ ਦੇ ਵਾਸਤੇ ਹਾਰ ਸ਼ਿੰਗਾਰ ਲਗਾਉਂਦੀ ਹੈ, ਪਤੀ ਤਾਂ ਉਸਦਾ ਹੈ ਹੀ ਨਹੀਂਗਾ. ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਕਹਿੰਦੇ ਆ, ਪਿਰ ਪਰਦੇਸ ਸਿੰਗਾਰ ਬਣਾਏ, ਮਨਮੁਖ ਅੰਧ ਐਸੇ ਕਰਮ ਕਮਾਏ, ਹਲਤ ਨਾ ਸੋਭਾ ਪਲਤ ਨਾ ਢੋਈ, ਅਹਿਲਾ ਜਨਮ ਗਵਾਵਣਿਆ.
ਰਿਗਾਰਡਿੰਗ ਦ ਰਾਈਟਸ ਐਂਡ ਰਿਚੁਅਲਸ ਵਿਚ ਦ ਵਰਲਡਲੀ ਪੀਪਲ ਡੂ, Guru Nanak Sahib says that it is like the woman who has dressed herself up and who has made herself up, and her husband has gone abroad, but she is waiting, but there is no way that the husband can come at that time, but still she has become so beautiful. Nobody is there to appreciate her beauty and nobody is going to come and be with her. So Guru Nanak Sahib says that those who do the rites and rituals and the religious deeds in this world, they are like that woman whose husbands have gone abroad, but they do not get any appreciation or the love from anybody because that husband is not in front of them. Chodo neer piyo ye sara, nis din raho agani, jugat jatan se ghat mein baitho, surat shabd samani.
Sant Mahatma sanu bade pyar na samjhaunde hai ki thoda jo safar hai oh pairan de tale to leke sir di choti tak hai, is diyan do manzilan hai. ਇੱਕ ਅੱਖਾਂ ਤੱਕ ਹੈ, ਇੱਕ ਅੱਖਾਂ ਤੋਂ ਉੱਪਰ ਹੈ. ਔਰ ਉਹ ਸਾਨੂੰ ਦੱਸਦੇ ਹੈ ਕਿ ਕਿਸ ਤਰ੍ਹਾਂ ਆਪਣੇ ਫੈਲੇ ਹੋਏ ਖਿਆਲ ਨੂੰ ਸਿਮਰਨ ਦੇ ਜ਼ਰੀਏ ਦੋਨਾਂ ਅੱਖਾਂ ਦੇ ਦਰਮਿਆਨ ਇਕੱਠਾ ਕਰਨਾ ਹੈ, ਔਰ ਕਿਸ ਤਰ੍ਹਾਂ ਆਪਣੀ ਜਗ੍ਹਾ ਤੀਸਰਾ ਤਿਲ ਬਣਾ ਲੈਣਾ ਹੈ, ਕਿਉਂਕਿ ਸਾਡੀ ਔਰ ਮਨ ਔਰ ਆਤਮਾ ਦੀ ਜਿਹੜੀ ਸੀਟ ਹੈ ਉਹ ਦੋਨਾਂ ਅੱਖਾਂ ਦੇ ਪਿੱਛੇ ਹੈ. ਹਾਲਾਂਕਿ ਇੱਥੋਂ ਸੰਤਾਂ ਦੀ ਅਲਫ ਬੇ ਸ਼ੁਰੂ ਹੁੰਦੀ ਹੈ. ਸੇਵਕ ਦਾ ਪਹਿਲਾ ਕੰਮ ਹੈ ਕਿ ਫੈਲੇ ਖਿਆਲ ਨੂੰ ਸਿਮਰਨ ਦੇ ਜ਼ਰੀਏ ਇਕੱਠਾ ਕਰਕੇ ਦੋਨਾਂ ਅੱਖਾਂ ਦੇ ਦਰਮਿਆਨ ਆਏ. ਅੱਗੇ ਜਿਸ ਸਤਿਗੁਰੂ ਨੇ ਨਾਮ ਦਿੱਤਾ ਉਹ ਮੌਜੂਦ ਬੈਠਾ ਹੈ, ਉਹ ਕਹੇਗਾ ਪਕੜ ਧੁਨ ਚੱਲ ਉੱਪਰ.
ਵੈਰੀ ਲਵਿੰਗਲੀ ਸੇਂਟਸ ਐਂਡ ਮਹਾਤਮਾਸ ਟੈਲ ਅਸ ਦੈਟ ਯੋਰ ਜਰਨੀ ਇਜ਼ ਫਰੋਮ ਦ ਬੋਟਮ ਆਫ ਦ ਫੁੱਟ ਅਪ ਟੂ ਦ ਟੋਪ ਆਫ ਯੋਰ ਹੈਡ, ਐਂਡ ਇਟ ਹੈਜ਼ ਟੂ ਪਾਰਟਸ, ਵਨ ਇਜ਼ ਅਪ ਟੂ ਦੀ ਆਈ ਸੈਂਟਰ ਐਂਡ ਅਦਰ ਇਜ਼ ਬਿਯੋਂਡ ਦੀ ਆਈ ਸੈਂਟਰ. And lovingly they tell us that how we have to concentrate at the eye center, and with the help of doing simran, how we have to bring our thoughts and make the Tisra Til or the eye center our residence, because this is the place where our mind and soul are tied, and it is the duty of every disciple in the path of the master to reach the eye center, because this is the place where the ABC of the path of the ABC of the practice of the path of the masters begin. And the job of the disciple is to just come to the eye center, and rest is the work of the master. The master who has given the initiation to the disciple is always present at the eye center, and when the disciple will withdraw from all the openings and will come at the eye center, he will see his master over there, and master will tell him to catch the Shabad Dhun and go upwards.
जुगत जतन से घट में बैठो सूरत शब्द समानी खान पान नींद रात जे आलस सुन ले अदर कहानी।
हुण स्वामी जी महाराज ਉਹਨਾਂ ਚੀਜ਼ਾਂ ਦਾ ਜ਼ਿਕਰ ਕਰਦੇ ਹੈ ਜੋ ਅਭਿਆਸੀ ਨੂੰ ਵਿਘਨ ਪਾਉਂਦੀਆਂ ਹਨ।
ਨਾਉ ਸਵਾਮੀ ਜੀ ਮਹਾਰਾਜ ਟਾਕਸ ਅਬਾਊਟ ਦੋਜ਼ ਥਿੰਗਸ ਵਿਚ ਬਿਕਮ ਆਬਸਟੇਕਲਸ ਇਨ ਦ ਪਾਥ ਇਨ ਦ ਵੇ ਆਫ ਦ ਮੈਡੀਟੇਟਰ,
ਜਿਨ੍ਹਾਂ ਦਾ ਪਾਲਣ ਕਰਨਾ ਅਭਿਆਸੀ ਵਾਸਤੇ ਬਹੁਤ ਜ਼ਰੂਰੀ ਹੁੰਦਾ ਹੈ।
ਐਂਡ ਇਟ ਇਜ਼ ਵੈਰੀ ਇੰਪੋਰਟੈਂਟ ਟੂ ਐਬਸਟੇਨ ਫਰੋਮ ਸੱਚ ਥਿੰਗਸ।
ਸਭ ਤੋਂ ਪਹਿਲਾਂ ਖਾਣੇ ਦੇ ਮੁਤਲਕ ਬਤਾਉਂਦੇ ਹੈ ਕਿ ਖਾਣਾ ਜ਼ਰੂਰਤ ਤੋਂ ਵੱਧ ਨਾ ਖਾਓ, ਕਿਉਂਕਿ ਅਭਿਆਸੀ ਨੂੰ ਜ਼ਿਆਦਾ ਖਾਣਾ ਖਾਣ ਦੇ ਨਾਲ ਨੀਂਦ ਆ ਜਾਂਦੀ ਹੈ। ਇਸ ਵਾਸਤੇ ਉਹ ਕਹਿੰਦੇ ਹੈ ਨੀਂਦ ਨੂੰ ਕੰਮ ਕਰ ਲਓ।
ਫਸਟ ਆਫ ਆਲ ਹੀ ਟਾਕਸ ਅਬਾਊਟ ਦ ਫੂਡ, ਹੀ ਸੇਜ਼ ਦੈਟ ਡੋਂਟ ਈਟ ਮੋਰ ਦੈਨ ਯੂ ਰੀਅਲੀ ਨੀਡ, ਬਿਕੋਜ਼ ਇਫ ਦ ਮੈਡੀਟੇਟਰ ਵਿਲ ਈਟ ਅ ਲੋਟ ਆਫ ਫੂਡ ਦੈਨ ਹੀ ਵਿਲ ਬਿਕਮ ਸਲੀਪੀ, ਐਂਡ ਦੀ ਓਨਲੀ ਵੇ ਟੂ ਰਿਡਿਊਸ ਦ ਸਲੀਪ ਇਜ਼ ਟੂ ਰਿਡਿਊਸ ਦ ਫੂਡ।
ਆਲਸ ਛੱਡ ਦਿਓ, ਕਿਉਂਕਿ ਮਨ ਦਾ ਕੰਮ ਹੈ, ਆਲਸ ਪੈਦਾ ਕਰਦਾ ਹੈ। ਹਾਂ ਫਿਰ ਅਭਿਆਸ ਕਰ ਲਾਂਗੇ, ਬੜੀ ਵੱਡੀ ਰਾਤ ਹੈ, ਲੇਕਿਨ ਮਹਾਤਮਾ ਸਾਨੂੰ ਦੱਸਦੇ ਹੈ ਜਿਸ ਮਨ ਨੇ ਤੁਹਾਨੂੰ ਅੱਜ ਸਲਾਹ ਦਿੱਤੀ ਕਿ ਰਾਤ ਬੜੀ ਹੈ ਫਿਰ ਕਰ ਲਾਂਗੇ, ਕੱਲ੍ਹ ਨੂੰ ਵੀ ਉਹੀ ਤੁਹਾਡੇ ਪਾਸ ਹੋਏਗਾ, ਉਹ ਫਿਰ ਵੀ ਸਲਾਹ ਦੇ ਸਕਦਾ ਹੈ।
ਗਿਵ ਅਪ ਦ ਲੇਜ਼ੀਨੈਸ, ਬਿਕੋਜ਼ ਇਟ ਇਜ਼ ਦ ਹੈਬਿਟ ਆਫ ਦ ਮਾਇੰਡ ਟੂ ਬ੍ਰਿੰਗ ਲੇਜ਼ੀਨੈਸ ਇਨ ਯੂ, ਐਂਡ ਹੀ ਵਿਲ ਆਲਵੇਜ਼ ਟੈਲ ਯੂ ਦੈਟ ਟੂ ਨਾਈਟ ਦੇਰ ਇਜ਼ ਅ ਲੋਟ ਆਫ ਟਾਈਮ ਐਂਡ ਯੂ ਸਲੀਪ ਫੋਰ ਸਮ ਟਾਈਮ ਐਂਡ ਦੈਨ ਯੂ ਵਿਲ ਗੈਟ then we'll get up and do the meditation. Mahatmas tell us that the mind who has made you procrastinate your work right now, he is going to do that again when you will start doing it, because the mind is not going to go anywhere, he will always remain with you.
Kabir sahib kehnde hai sukhiya sab sansar hai khaye aur soye dukhiya das kabir hai jaage aur roye.
Kabir sahib says that everybody in this world is happy and jolly because they eat too much and they sleep a lot. Only Kabir is unhappy because he does not eat too much and he does not sleep enough, because he always remains awake and weeps for the gracious sight of the Almighty One.
Is vaste Swami ji Maharaj sanu dasde hai ke abhyasi nu hamesha jo khana hai oh apni dasanohan di rozi roti kamai hove, apni khoon pasine di kamai hove, ਉਹ ਸਾਨੂੰ ਬੜਾ ਸਹਾਇਕ ਹੁੰਦਾ ਹੈ, ਕਿਉਂਕਿ ਉਸ ਦੇ ਨਾਲ ਆਤਮਾ ਦੇ ਉੱਪਰ ਕੋਈ ਬੁਰਾ ਅਸਰ ਨਹੀਂ ਹੁੰਦਾ ਗਾ।
ਸੋ ਯਸ ਸਵਾਮੀ ਜੀ ਮਹਾਰਾਜ ਸੇਜ਼ ਦੈਟ ਦ ਮੈਡੀਟੇਟਰ ਸ਼ੁੱਡ ਈਟ ਫੂਡ ਓਨਲੀ ਐਸ ਮਚ ਐਸ ਹੀ ਵਾਂਟਸ, ਐਂਡ ਹੀ ਸ਼ੁੱਡ ਈਟ ਦ ਫੂਡ ਫਰੋਮ ਦ ਮਨੀ ਵਿਚ ਹੀ ਹੈਜ਼ ਅਰਨਡ ਓਨੈਸਟਲੀ, ਬਿਕੋਜ਼ ਇਫ ਯੂ ਵਿਲ ਈਟ ਦ ਫੂਡ ਵਿਦ ਦ ਮਨੀ ਵਿਚ ਵੀ ਹੈਵ ਅਰਨਡ ਓਨੈਸਟਲੀ ਯੂਜ਼ਿੰਗ ਅਵਰ ਬੋਡੀ ਵਿਚ ਵੀ ਹੈਵ ਵਰਕਡ ਫੋਰ ਵਿਚ ਵੀ ਹੈਵ ਵਰਕਡ ਵੈਰੀ ਹਾਰਡ, we will have a good effect on our meditation. If the money is not honestly, then it will not have a good effect on us.
ਇੱਕ ਮਾਈ ਸੀ ਜੋ ਅੱਛੀ ਅਭਿਆਸਨ ਸੀ ਅੰਦਰ ਜਾਂਦੀ ਸੀ, ਉਸਦਾ ਜਿਹੜਾ ਉਹ ਹਮੇਸ਼ਾ ਕਤਨਾ ਵਗੈਰਾ ਕੱਟ ਕੇ ਆਪਦਾ ਗੁਜ਼ਾਰਾ ਕਰਦੀ ਸੀਗੀ, ਆਖਰ ਉਸਦਾ ਜਿਹੜਾ ਗੁਮਾਂਡ ਸੀਗਾ ਸਾਹਮਣੇ ਘਰ ਦੇਸਵਾਦਾ ਸੀਗਾ, ਉਸਨੇ ਜਦ ਰਾਤ ਨੂੰ ਆਪਣਾ ਚਰਖਾ ਕੱਤਣ ਵਾਸਤੇ ਬੈਠਣਾ ਔਰ ਜਦੋਂ ਵੇਸਵਾ ਦਾ ਗੈਸ ਜਗਦਾ ਉਸਨੇ ਆਪਣੀ ਲਾਈਟ ਜਿਹੜੀ ਸੀ ਬੁਝਾ ਦੇਣੀ, ਉਸਦੇ ਗੈਸ ਦੇ ਚਾਨਣ ਵਿੱਚ ਕੱਤਣਾ ਕੱਤਣਾ, ਆਖਰ ਉਹ ਆਰਸੀ ਹੋਈ, ਅੰਦਰ ਜੋ ਜੋਤ ਦੇ ਦਰਸ਼ਨ ਕਰਦੀ ਸੀ ਉਹ ਬੁਝ ਗਈ, क्योंकि धुंधलापन आ गया। उसने महात्मा के पास जाके बेनती की कि जी अगे शब्द भी सुनता सी, जोत भी देखती सें, आलस भी नहीं सी, हुण मेरे अंदर बुरे ख्याल भी आते है, आलस भी है। उन्हें उन्हों कहा, हर गल समझाई कि तू इस वक्त उठ, ये कम कर। वो कहती मैं सारा कुछ ही करती हाँ। अखीर वो कह लगे मैं तेरे पास रात नू रहूँगा, मैं फिर देखूँगा। महात्मा जब उसके घरे रहे, उसने की किया दिन शिवदे दे नाल, जब पहला तो अपना दीवा जगाया और जब उस वेसवा का गैस जगया, उसने फौरन अपने दीवे उपर दीवे नू बुझा दिता और वो गैस के कत्तना शुरू कर दिता। महात्मा जानते सन, वो कह लगे देख माता, तेरी जिहड़ी ये नेक कमाई है, इस उपर हराम का असर पैंदा है। बेशक उसका गैस जगदा है, तू अपना बूहा बंद कर लै, तू अपने गैस दे विच कत्त और फिर तू इसका अन्न खा के अपना अभ्यास कर, तेरा अभ्यास फिर बन लग जाएगा। सो इस वास्ते साडे मन और आत्मा दे उत्ते बड़ा असर पैंदा बुरे खाने का, क्योंकि जैसा खाइए अन्न वैसा बनता मन।
Once there was an old woman who used to do meditation a lot, and she used to have good experiences of light and sound, and she was very content with the meditation and with her life. She used to spin the thread and used to sell that and earn the money in that way, and would spend that money on her for a living. But it so happened that after some time, one prostitute came in her neighborhood, and after that, every night, whenever that old woman would start spinning the thread, she would start that in the light of her own lamp. But later on, when the prostitute would start her kerosene lantern, because the light of the kerosene lantern was so much that it would come in the room of that old woman would put off her lamp and start and use the light of the prostitute's lantern for doing her work. So gradually the light which she was seeing inside and the shabad which she was hearing inside went away, and she did not have any experience anymore. And moreover, the laziness, sleep and bad thoughts started bothering her. So she went to the Mahatma, to the master, and reported that now she was not having any experiences and now all those negative things were bothering her. So the master lovingly advised her to get up in the morning and to do all the things which she was already doing. So she said that, Master, I am doing all these things which you are mentioning, but still I don't know the cause why I have lost all the grace which you were giving me. So Master said that, okay, I will come to your house and stay there for one night, and then I will tell you that what is the cause. So when the Master came and stayed with her, in the evening that old lady started doing her work in the light of her own lamp. But after some time, when the prostitute turned her lantern on, that old lady turned her lamp off, and then she started doing the work in the light of the prostitute's lantern. So the Mahatma said that, listen, old woman, this is the cause that why you are not seeing the light. Because before you were earning your livelihood honestly, but now it is mixed. Now you do not earn your livelihood honestly because you are using the lantern, you are using the light of the prostitute's lamp, and she is not earning her livelihood honestly, she is doing the illegal thing, and that is why it is bothering your livelihood also. So no matter if she is turning her lantern on and if you get that light, don't worry about that. You close the door and you do your work in your own light, and don't let the earnings of the prostitute come and bother your earnings. So later on, when that old woman started doing as per instructions of the master, she again started having the light and sound and all those experiences, and the negative things didn't bother her anymore. So the meaning of saying this thing is that it has a direct effect on us, the way which we earn our living, because our mind and soul are affected very much by the food we eat. If we eat the food which is honestly earned by us, if we have paid for it, then we will have a good effect on our mind and soul. If the food which we eat is not earned by us, or if it is not earned honestly, we will have the bad effect on our soul and our mind, and it will definitely affect our meditations also.
Jis Mahatma Baba Bishan Das ne meri zindagi di takdi neem dali si, main dasda hunna hai ke mainu oh 5 rupaye jo mainu army ch tankha mildi si dinde san, baki jo meri Punjab de vich jaidad si us cho bhi bahut sara hissa ho apne ashram de vich ਸਤਸੰਗਤ ਦੇ ਵਿੱਚ ਲਗਾ ਦਿੰਦੇ ਸੀਗੇ ਜਿਹੜੇ ਉਹਨਾਂ ਦੇ ਪਾਸ ਆਦਮੀ ਆਉਂਦੇ ਸੀਗੇ ਕਿਉਂਕਿ ਜ਼ਿਆਦਾ ਉਹ ਇਕੱਠ ਵਗੈਰਾ ਨਹੀਂ ਕਰਦੇ ਸੀਗੇ ਆਖਰ ਜਦ ਉਹ ਛੋਟਾ ਜਿਹਾ ਆਸ਼ਰਮ ਬਣ ਕੇ ਤਿਆਰ ਹੋਇਆ ਮੈਨੂੰ ਕਹਿਣ ਲੱਗੇ ਦੇਖ ਮੈਂ ਤੇਰੀ ਕਮਾਈ ਸਫਲੀ ਕੀਤੀ ਹੈ ਤੇਰਾ ਪੈਸਾ ਲਗਾ ਕੇ ਤੇਰਾ ਇਸ 'ਤੇ ਕੋਈ ਹੱਕ ਨਹੀਂ ਗਾ ਕੋਈ ਇਸ ਨੂੰ ਸਾਂਭੇ ਜਾਂ ਨਾ ਸਾਂਭੇ ਹਾਲਾਂਕਿ ਬਾਬਾ ਬਿਸ਼ਨ ਦਾਸ ਦਾ ਕੋਈ ਚੇਲਾ ਨਹੀਂ ਸੀ ਮੈਥੋਂ ਬਗੈਰ ਆਖਰ ਜਦ ਬਾਬਾ ਜੀ ਨੇ ਚੋਲਾ ਛੱਡਿਆ ਉਸ ਗਾਮ ਦੇ ਲੋਕ ਮੇਰੇ ਪਾਸ ਆਏ ਕਹਿਣ ਲੱਗੇ ਤੁਹਾਡਾ ਹੱਕ ਹੈ ਮੈਂ ਉਹਨਾਂ ਨੂੰ ਸੱਚੋ ਸੱਚ ਬਤਾ ਦਿੱਤਾ ਕਿ ਮੇਰੇ ਵਾਸਤੇ ਬਾਬਾ ਜੀ ਨੇ ਕਿਹਾ ਕਿ ਇਹ ਤੈਂ ਨਹੀਂ ਸਾਂਭਣਾ ਤੇਰੀ ਕਮਾਈ ਸਫਲ ਕੀਤੀ ਹੈ ਉਹ ਕਹਿਣ ਲੱਗੇ ਤੁਸੀਂ ਆਪਣੀ ਤਰਫੋਂ ਕੋਈ ਬੰਦਾ ਬਿਠਾ ਦਿਓ ਮੈਂ ਆਖਿਆ ਨਹੀਂ ਮੇਰਾ ਇਸ 'ਤੇ ਕੋਈ ਹੱਕ ਹੀ ਨਹੀਂ ਜਦ ਮੈਂ ਆਪਣੀ ਤਰਫੋਂ ਬੰਦਾ ਬਿਠਾਊਂਗਾ ਉਹ ਵੀ ਆਖਰ ਮੇਰਾ ਹੀ ਹੋਏਗਾ ਤੋ ਇਸ ਵਾਸਤੇ ਸੰਤ ਮਹਾਤਮਾ ਤਾਂ ਸਾਡੀ ਕਮਾਈ ਨੂੰ ਸਫਲ ਕਰਨ ਵਾਸਤੇ ਜਿੱਥੇ ਮੁਨਾਸਿਬ ਹੁੰਦਾ ਚਾਹੇ ਉਹ ਲੰਗਰ ਚਲਾਉਣ ਚਾਹੇ ਮਕਾਨ 'ਤੇ ਲਾਉਣ ਲੇਕਿਨ ਉਹ ਆਪਣਾ ਜੋ ਗੁਜ਼ਰ ਹੈ ਉਹ ਦਸਨੋਹਾਂ ਦੀ ਕਿਰਤ ਦੇ ਨਾਲ ਕਰਦੇ ਹੈ ਔਰ ਆਪਣੇ ਸੇਵਕਾਂ ਨੂੰ ਵੀ ਇਹੀ ਦੱਸਦੇ ਹੈ ਕਿ ਤੁਹਾਡਾ ਅਭਿਆਸ ਦੇ ਵਿੱਚ ਤੁਸੀਂ ਤਦ ਹੀ ਕਾਮਯਾਬ ਹੋ ਸਕਦੇ ਹੋ ਜੇ ਤੁਸੀਂ ਆਪਣੇ ਖਾਣ ਵਾਲੇ ਅੰਨ ਨੂੰ ਆਪਣੇ ਦਸਨੋਹਾਂ ਦੀ ਕਿਰਤ ਦੇ ਨਾਲ ਕਮਾਇਆ ਹੋਵੇ ਅੱਛੇ ਤਰੀਕੇ ਨਾਲ ਅੰਨ ਪਾਣੀ ਪੈਦਾ ਕੀਤਾ ਹੋਵੇ
ਆਈ ਹੈਵ ਸੈਡ ਦਿਸ ਮੈਨੀ ਟਾਈਮਸ ਐਟ ਦ ਮਹਾਤਮਾ ਬਿਸ਼ਨ ਦਾਸ ਹੂ put a strong foundation of my life, used to give me only 5 rupees per month out of the whole salary which I would get from the army, and moreover he did not let me use the earnings which I was getting from the property in Punjab. He used to spend all that money for his ashram, and he would help the needy people from that money. Even though he did not used to have a big gatherings of the people, but whatever money he would get from my property and from my salary, he would give that money to the needy people, and he made that small ashram. And after that small ashram was completed, he told me that he has made my money successful. And even though the ashram was made by my money, but still I did not have any right to even look at it. And after he left the body, even though there was no other disciple of his, I was the only disciple, and people came to me requesting to go and take care of that property, that ashram. But I told them that it was the order of the master that I should not go to that place. Then the people told me that I should appoint someone to take care of it. And I told them that no, it will be the same. If I will appoint anyone to go and stay there on my behalf, it means that I am taking care of it. So it is the order of my master that I should not go and live in that place or even look at that place, because master has made my money successful and I don't have any right on that. So that is why Mahatmas always say that whatever money you give to the master, master does not keep that for himself. He always makes it successful by either using it for making the buildings or for giving to the needy people. Whatever they spend the money from their own earnings, and they do not become a burden on their disciples. They do not use the disciples' money. They always spend whatever they have earned wholeheartedly. That is why Mahatmas always advise the disciples that if you want to have good meditations and if you want to become successful in this path, you should eat the food which is earned by yourself honestly, because the food which we earn has direct effect on our meditation as well as on our lives. That is why Mahatmas always emphasize on earning our livelihood honestly, and if we want to become successful in this path of the masters, it is very important for us to do that.
ਨਾਮ ਪ੍ਰਾਪਤ ਕਰਨਾ ਹੁੰਦਾ ਉਹਨਾਂ ਕੋਲ ਪੈਸੇ ਨਾ ਹੁੰਦੇ ਉਹ ਕਈ ਆਦਮੀਆਂ ਨੂੰ ਆਪਣੀ ਤਨਖਾਹ ਵਿੱਚੋਂ ਪੈਸੇ ਦੇ ਕੇ ਮਹਾਰਾਜ ਸਾਵਣ ਸਿੰਘ ਦੇ ਪਾਸ ਨਾਮਦਾਨ ਪ੍ਰਾਪਤ ਕਰਨ ਵਾਸਤੇ ਵੀ ਭੇਜ ਦਿੰਦੇ ਸਨ
ਆਈ ਨੋ ਅਬਾਊਟ ਮਾਈ ਬਿਲਵਡ ਮਾਸਟਰ ਕਿਰਪਾਲ ਸਿੰਘ ਦੈਟ ਹੀ ਯੂਜ਼ ਟੂ ਹੈਲਪ ਸੋ ਮਚ ਇਨ ਦਾ ਲੰਗਰ ਆਫ ਹਿਸ ਮਾਸਟਰ ਹੀ ਯੂਜ਼ ਟੂ ਡੋਨੇਟ ਅ ਲੋਟ ਆਫ ਹਿਸ ਸੈਲਰੀ ਹਿਸ ਮਨੀ ਇਨ ਦਾ ਲੰਗਰ But apart from that, if anybody wanted to come to the master and get initiation, and if he did not have enough money for traveling, he would give them the money from his salary, and in that way he would help the people.
तो इस तुक दे अंदर स्वामी जी महाराज कहिंदे है कि तुसी अपने खान पान दी तरफ तवज्जो दिओ, आलस छड्डो।
So here in this line, Swami Ji Maharaj says that you pay attention to the food which you eat and you give up the laziness.
Khaan paan nind raat je aalas sun le adhar kahani फिर अवसर नहीं हाथ पड़ेगा भरमो चारो खानी।
ਹੁਣ ਆਪ ਕਹਿੰਦੇ ਆ ਫਿਰ ਇਹ ਵਕਤ ਤੰਦਰੁਸਤੀ ਜਵਾਨੀ ਨਹੀਂ ਮਿਲੇਗੀ ਕਿਉਂਕਿ ਜਿਨ੍ਹਾਂ ਨੂੰ ਜਵਾਨ ਅਵਸਥਾ ਵਿੱਚ ਨਾਮਦਾਨ ਪ੍ਰਾਪਤ ਹੋਇਆ ਹੈ ਉਹਨਾਂ ਨੂੰ ਇਸ ਜਵਾਨੀ ਅਵਸਥਾ 'ਚੋਂ ਪੂਰਾ ਫਾਇਦਾ ਉਠਾ ਲੈਣਾ ਚਾਹੀਦਾ ਹੈ ਤੰਦਰੁਸਤ ਜਿਨ੍ਹਾਂ ਦਾ ਸਰੀਰ ਹੈ ਉਹਨਾਂ ਨੂੰ ਤੰਦਰੁਸਤੀ ਤੋਂ ਫਾਇਦਾ ਉਠਾ ਲੈਣਾ ਚਾਹੀਦਾ ਹੈ ਦਿਨ ਰਾਤ ਮਮੂਲ ਅਭਿਆਸ ਹੀ ਬਣਾ ਲੈਣਾ ਚਾਹੀਦਾ ਹੈ
ਐਂਡ ਨਾਓ ਹੀ ਸੇਡ ਦੈਟ ਯੂ ਵਿਲ ਨਾਟ ਗੈਟ ਦਿਸ ਟਾਈਮ ਅਗੇਨ ਯੂ ਵਿਲ ਨਾਟ ਗੈਟ ਦਿਸ ਅਪੋਰਚੁਨਿਟੀ ਯੂ ਵਿਲ ਨਾਟ ਗੈਟ ਦਿਸ ਗੁੱਡ ਹੈਲਥ and good youth which you have got again. Those who have got the initiation into Nam in their youth, they should take advantage of their youth and their vitality and they should do the meditation. Those who have good health, they should take advantage of their good health and do the meditation as much as possible, taking advantage of the good health, because you will not get this opportunity again and again.
ਕਬੀਰ ਸਾਹਿਬ ਕਹਿੰਦੇ ਆ ਕੱਲ ਕਰੰਤਾ ਅਬ ਕਰਤਾ ਸੁਤਾਲ ਪਾਛੇ ਕਛੂ ਨਾ ਹੋਵੀ ਜੇ ਸਰ ਪਰ ਆਇਓ ਕਾਲ।
ਕਬੀਰ ਸਾਹਿਬ ਸੇ ਦੈਟ ਵਾਟਐਵਰ ਯੂ ਆਰ ਸਪੋਜ਼ਡ ਟੂ ਡੂ ਟੁਮਾਰੋ ਡੂ ਇਟ ਟੁਡੇ ਐਂਡ ਵਾਟਐਵਰ ਯੂ ਹੈਵ ਟੂ ਡੂ ਇਟ ਟੁਡੇ ਡੂ ਇਟ ਰਾਈਟ ਨਾਓ ਬਿਕੋਜ਼ ਯੂ ਨੈਵਰ ਨੋ ਦੈਟ ਵੈਨ ਯੂਅਰ ਟਾਈਮ ਇਜ਼ ਗੋਇੰਗ ਟੂ ਕਮ ਐਂਡ ਯੂ ਵਿਲ ਲੀਵ ਦਿਸ ਵਰਲਡ ਐਂਡ ਦ ਨੈਗੇਟਿਵ ਪਾਵਰ ਮੇ ਬਾਦਰ ਯੂ।
ਮੈਂ ਆਮ ਤੌਰ ਤੇ ਕਹਿਣਾ ਹੁੰਦਾ ਕਿ ਕੱਲ ਦਾ ਕੰਮ ਅੱਜ ਨਹੀਂ ਕਰਨਾ, ਕਮ ਸੇ ਕਮ ਅੱਜ ਵਾਲਾ ਕੰਮ ਤਾਂ ਕੱਲ ਤੇ ਨਾ ਪਾਓ।
ਆਈ ਆਲਵੇਜ਼ ਸੇ ਦੈਟ ਇਫ ਯੂ ਡੋਨਟ ਵਾਂਟ ਟੂ ਡੂ ਦ ਵਰਕ ਟੁਡੇ ਵਿਚ ਯੂ ਆਰ ਸਪੋਜ਼ ਟੂ ਡੂ ਟੁਮਾਰੋ, ਐਟ ਲੀਸਟ ਡੋਨਟ ਪ੍ਰੋਕਾਸਟੀਨੇਟ ਯੂਅਰ ਵਰਕ ਆਫ ਟੁਡੇ ਔਨ ਟੁਮਾਰੋ। ਫਿਰ ਅਸਰ ਨਹੀਂ ਹਾਥ ਪੜੇਗਾ ਭਰਮੋ ਚਾਰੋ ਖਾਨੀ, ਗੁਰ ਕਾ ਕਹਿਣਾ ਮਾਨ ਸਖੀਰੀ, ਦੇਤ ਸਿਖਾਪਨ ਜਾਨੀ।
ਆਪ ਕਹਿੰਦੇ ਆ ਸੰਤ ਮਤ ਦੇ ਅੰਦਰ ਕਾਮਯਾਬ ਹੋਣ ਵਾਸਤੇ ਗੁਰੂ ਦਾ ਕਹਿਣਾ ਮੰਨਣਾ ਪਹਿਲਾ ਸਟੈਪ ਹੈ, ਕਿਉਂਕਿ ਉਹ ਹਮੇਸ਼ਾ ਸਿੱਖਿਆ ਦਿੰਦਾ ਹੈ ਕਿ ਸੁਭਾਅ ਉੱਠੋ, ਉਹਨਾਂ ਚਿਕਰ ਸਰੀਰ ਨੂੰ ਖੁਰਾਕ ਨਾ ਦਿਓ ਜਿੰਨਾ ਚਿਕਰ ਤੁਸੀਂ ਆਤਮਾ ਨੂੰ ਖੁਰਾਕ ਨਹੀਂ ਦੇ ਲੈਂਦੇ।
Now he said that in order to become successful in the path of the masters, it is the first step to obey the commandments of the master. Because master always gives us good advices. He tells us that you get up early in the morning and do the meditation. And if we will obey him, we will definitely become successful.
Gur ka kehna maan sakhiri, ਦੇਤ ਸਿਖਾਪਨ ਜਾਨੀ, ਪਾਂਚੋਂ ਇੰਦਰੀ ਉਲਟੀ ਤਾਨੋ, ਇੱਛਾ ਮਾਰ ਭਵਾਨੀ।
ਹੁਣ ਆਪ ਕਹਿੰਦੇ ਆ ਪੰਜੇ ਇੰਦਰੀਆਂ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਵਿਸ਼ੇ ਵਿਕਾਰਾਂ ਦੀ ਤਰਫੋਂ ਉਲਟ ਕੇ ਇਹਨਾਂ ਨੂੰ ਸ਼ਬਦ ਨਾਮ ਦੀ ਲੱਜਤ ਦੇ ਵਿੱਚ ਕਿਸ ਤਰ੍ਹਾਂ ਲਾਉਣਾ ਹੈ। ਆਪ ਕਹਿਣ ਲੱਗੇ ਕਿ ਕਬੀਰ ਸਾਹਿਬ ਨੇ ਕਾਮ ਨੂੰ ਲੁਟੇਰਾ ਕਿਹਾ ਹੈ ਔਰ ਬਾਬਾ ਵਿਸ਼ਨ ਦਾਸ ਇਸ ਨੂੰ ਡਾਕੂ ਕਹਿੰਦੇ ਹੁੰਦੇ ਸੀਗੇ ਔਰ ਕਿਸੇ ਨੇ ਇਹਨਾਂ ਨੂੰ ਚੋਰ ਕਿਹਾ ਹੋਇਆ ਹੈ।
ਨਾਓ ਹੀ ਸੇਜ਼ ਦੈਟ ਵੀ ਸ਼ੁੱਡ ਡਿਵਰਟ ਦੀ ਡਾਇਰੈਕਸ਼ਨ ਆਫ ਦੀ ਫਾਈਵ ਆਰਗਨਸ ਆਫ ਸੈਂਸਸ from the lust, anger, greed, attachment and egoism, we have to take them towards the Shabad. Because Kabir Sahib said that the lust was a plunderer, and Master Bishan Das used to say, call lust as the decoy. Some Mahatmas have even called lust as the robber or the thief. So it is very important for us to keep ourselves safe from this great robber.
ਪਾਂਚੋ ਇੰਦਰੀ ਉਲਟੀ ਤਾਨੋ, ਇੱਛਾ ਮਾਰ ਭਵਾਨੀ, ਮਨ ਕੋ ਸਾਧ ਚੜੋ ਗਗਨਾ ਪਰ, ਸੁਨੋ ਅਨਾਹਦ ਬਾਣੀ।
ਆਪ ਕਹਿਣ ਲੱਗੇ ਕਿ ਸਾਡਾ ਦੁਸ਼ਮਣ ਮਨ ਹੈ, ਇਹ ਅੰਦਰ ਬੈਠਾ ਹੈ। ਸਭ ਤੋਂ ਪਹਿਲਾਂ ਅਸੀਂ ਮਨ ਦੇ ਮੁਤਲਕ ਸੋਚਣਾ ਹੈ, ਕਿਉਂਕਿ ਸਾਡਾ ਮਨ ਲੱਜਤ ਦਾ ਆਸ਼ਿਕ ਹੈ। ਅਗਰ ਬੱਚੇ ਤੋਂ ਆਪਾਂ ਕੌਡੀਆਂ ਵੀ ਖੋਈਏ, ਬੱਚਾ ਜਿਹੜਾ ਹੈ ਉਹ ਰੋਵੇਗਾ, ਹਟ ਕਰੇਗਾ। ਅਗਰ ਉਸਦੇ ਹੱਥ ਵਿੱਚ ਕੋਈ ਡਾਲਰ ਦੇ ਦਈਏ, ਕੌਡੀਆਂ ਵਾਲੀ ਮੁੱਠ ਆਪਣੇ ਆਪ ਹੀ ਢਿੱਲੀ ਹੋ ਜਾਂਦੀ ਹੈ। ਇਸੇ ਤਰ੍ਹਾਂ ਜਦ ਸਾਡਾ ਮਨ ਲੱਜਤ ਦਾ ਆਸ਼ਿਕ ਹੈ, ਸਾਰੀਆਂ ਲੱਜਤਾਂ ਤੋਂ ਉੱਚੀ ਔਰ ਸੁੱਚੀ ਜੋ ਲੱਜਤ ਹੈ ਉਹ ਸ਼ਬਦ ਨਾਮ ਦੀ ਹੈ। ਇਸ ਨੂੰ ਤੁਸੀਂ ਸ਼ਬਦ ਨਾਮ ਦੀ ਲੱਜਤ ਦੇ ਵਿੱਚ ਲਾ ਦਿਓ ਔਰ ਇਸ ਨੂੰ ਆਪਣੇ ਘਰੇ, ਇਹ ਬ੍ਰਹਮ ਦੀ ਅੰਸ਼ ਹੈ, ਤ੍ਰਿਕੁਟੀ ਦੇ ਰਹਿਣ ਵਾਲਾ ਹੈ, ਇਸ ਨੂੰ ਆਪਦੇ ਘਰੇ ਪੇ ਲੈ ਜਾਓ। ਇਹ ਮਨ ਵੀ ਤੁਹਾਡਾ ਮਿੱਤਰ ਬਣ ਜਾਏਗਾ, ਆਤਮਾ ਇਸ ਦੇ ਪੰਜੇ ਤੋਂ ਆਜ਼ਾਦ ਹੋ ਕੇ ਉੱਪਰ ਚਲੀ ਜਾਏਗੀ।
ਨਾਓ ਹੀ ਸੇ ਦੈਟ ਮਾਈਂਡ ਇਜ਼ ਅਵਰ ਐਨੀਮੀ ਐਂਡ ਹੀ ਇਜ਼ ਸਿਟਿੰਗ ਵਿਦ ਇਨ ਅਸ। ਸੋ ਫਸਟ ਆਫ ਆਲ ਵੀ ਸ਼ੁੱਡ ਥਿੰਕ ਅਬਾਊਟ ਹਾਊ ਟੂ ਡੀਲ ਵਿਦ ਦ ਮਾਈਂਡ ਐਂਡ ਹਾਊ ਟੂ ਬ੍ਰਿੰਗ ਹਿਮ ਅੰਡਰ ਅਵਰ ਕੰਟਰੋਲ। You know that mind is always fond of the intoxications, and you also know that if we want any child to give us the pennies, he will not give us the pennies unless we give him the bigger currency or unless we give him the dollars. In the same way, it is not an easy thing टू स्टॉप अवर माइंड बाई गेटिंग द इंटॉक्सिकेशन ऑफ द वर्ल्ड अनलेस वी गिव हिम द इंटॉक्सिकेशन ऑफ सम हायर थिंग सो द ओनली वे टू मेक योर माइंड कम टू द पाथ ऑफ द शब्द इज दैट यू गिव हिम द इंटॉक्सिकेशन ऑफ द शब्द यू मेक हिम लिसन द इनर साउंड एंड देन ही विल गिव अप ऑल द इंटॉक्सिकेशन ऑफ द वर्ल्ड एंड द सेक्स एंड द सेक्सुअल प्लेजर्स एंड ऑल द वर्ल्डली प्लेजर्स एंड ही विल ऑलवेज बी इंटॉक्सिकेटेड बाई द इनर साउंड एंड टेक हिम टू हिज ओरिजिनल प्लेस बिकॉज ही बिलोंग्स टू द ब्रह्म ही हैज ऑल्सो फॉरगॉटन हिज होम एंड इफ यू विल टेक योर माइंड टू हिज ओरिजिनल प्लेस एंड इफ यू विल मेक हिम रियलाइज दैट ही इज द रेजिडेंट ऑफ द ब्रह्म देन ही विल स्टार्ट हेल्पिंग यू एंड देन ही विल ऑलवेज बी इंटॉक्सिकेटेड बाई द शब्द एंड देन ही विल नेवर बॉदर यू एज ही इज बॉदरिंग यू नाउ
हजूर कृपाल ने बड़ी दया और मेहर करके सानू डेयरी रखण दा उपदेश कीता क्योंकि डेयरी जो है ये जिंदगी नू बनाउण वास्ते बहुत अच्छी सिद्ध साबित हुंदी है क्योंकि एक किस्म दा ये साडा रोजनामचा है जिंदगी दा लेकिन आम तौर दे उत्ते की हुंदा है कि जी मैं अज तक गलती कीती कल नू फेर कीती महीने च जोड़दे आ महीने च इनियां गलतियां होईयां क्या वारी वारी ओही गलती करनी साडे वास्ते किन्नी हानिकारक सिद्ध होएगी सो सानू जिहड़ी अज गलती हो गई है वो महीने तो या दसां दिनां तो मैं तो यह कहूँगा कि जिंदगी च भी वो गलती नहीं होनी चाहिए
ग्रेशियसली एंड मर्सीफुली मास्टर कृपाल हैज गिवन अस दिस डिवाइस ऑफ कीपिंग द डायरी एंड दैट इज फॉर अवर गुड कीपिंग द डायरी इज लाइक कीपिंग द डेली अकाउंट ऑफ अवर बैड डीड्स एंड अवर बैड थॉट्स एंड इन विच वी कीप द अकाउंट ऑफ अवर थॉट्स एंड डीड्स एंड बट वॉट वी पीपल यूजली डू We have made this keeping the diary system as a ceremony, as a rite and ritual, and we do not pay any attention to what we are writing down. We should never repeat the mistakes we have done, but I have seen that most of the people do not pay any attention to the mistakes they are doing, and they just go on filling up the diary, which is not at all good. I will say that you should not repeat the mistake. Once you have done the mistake, you should not do that mistake again. Never in your life you should do that mistake, but if you cannot do that, at least don't repeat that mistake after 10 days or like that. Don't go on doing the mistakes every day and then at the end of the month you realize that you have done so many mistakes. If you will go on weeding out your faults and your mistakes, you can definitely take advantage of keeping that diary and become successful.
Baba Bishan Das apni jindagi dasde hunde वो कहिंदे हुंदे कि जिंदगी च दो गलतियां होईयां वो दसदे हुंदे दो वारी अपनी स्त्री पास गए सीगे वो कहिंदे अजे भी वो महसूस हुंदी आ घाट कि कितनी कितना घाटे बंदा कम कीता सीगा
बाबा बिशन दास जी यूज्ड टू से अबाउट हिज ओन लाइफ दैट ही डिड ओनली टू मिस्टेक्स इन हिज होल लाइफ एंड दैट वाज दैट ही वेंट टू हिज वाइफ ट्वाइस ही यूज्ड टू से दैट ही डिड दैट ओनली ट्वाइस एंड स्टिल ही वाज फीलिंग द लैकिंग and he was feeling that how much he has lost by going to his wife twice
lekin sanu apne galme vich chaati maar ke dekh lena chahida hai ki assi is tan di rakhya karde hain kade socha hai ki kal dairy ch ki likhya si ajj phir likh rahe hain kal galti ki kiti si oh phir dumare likh rahe hain
but we should look in our within and see that are we preserving that precious gem are we preserving that precious power and Are we doing the mistake again and again or not? Have we ever realized that what we wrote in our diary yesterday, are we supposed to do that again today?
Man ko saath chado gagna par suno anahad bani शोर होत तेरे घट के भीतर तू क्यों रहे अलसानी
हुण स्वामी जी महाराज कहंदे आ कि परमात्मा तां 24 घंटे तेरे अंदर बोल रहा है और तेरी इंतजार दे विच है आप कहण लगे तू क्यों आलस करदा है क्या इस जगह तां असी थाना बना ही लिया है बैठण दी जगह तो सानू थोड़ा जा ऊपर होने की जरूरत है
नाउ स्वामी जी महाराज सेड दैट द ऑलमाइटी लॉर्ड इज speaking in you 24 hours a day, and are you not listening it? Why have you become so lazy? When we have made the eye center as our resident, we just need to go a little bit upper, a little bit further from the eye center, and that is the place where Almighty Lord resides.
Paramatma Sachkhand de vich hai, ohde jede charan hai, oh sense dal kamal de vich hai. जो भी आत्मा उत्थे पहुंचती है उसके चरणों पे मत्था टेकती है वो परमात्मा चुक के अपनी छाती नाल ला लेता है
The Almighty Lord resides in Sachkhand and his feet are in the Sansdal Kamal or the first plane. All the souls who reach the first plane and bow down at the feet of Almighty Lord picks them up and embraces them and makes them unite with him.
शोर होत तेरे घट के भीतर तू क्यों रहे अलसानी राधा स्वामी तेरत तो को कह कह अमृत बानी
संत महात्मा सत्संग दे जरिए सानू ਬੜੀਆਂ ਸੁੰਦਰ ਮਸਾਲਾਂ ਦੇ ਕੇ ਸਮਝਾਉਂਦੇ ਹੈ ਉਹਨਾਂ ਦਾ ਭਾਵ ਗ੍ਰੰਥਾਂ ਪੋਥੀਆਂ ਨੂੰ ਸੁਣਾਉਣ ਦਾ ਜਾਂ ਲਿਖਣ ਦਾ ਇਹ ਹੀ ਹੁੰਦਾ ਹੈ ਕਿ ਕਿਵੇਂ ਨਾ ਕਿਵੇਂ ਇਹ ਜੀਵ ਸ਼ਬਦ ਨਾਮ ਦੀ ਕਮਾਈ ਕਰਨ ਔਰ ਵਿਸ਼ੇ ਵਿਕਾਰਾਂ ਤੋਂ ਉੱਪਰ ਉੱਠਣ ਔਰ ਇਸੇ ਜੀਵਨ ਕਾਲ ਦੇ ਅੰਦਰ ਆਪਣੇ ਘਰ ਵਾਪਸ ਸੱਚਖੰਡ ਪਹੁੰਚ ਜਾਣ
ਥਰੂ ਦਾ ਸਤਸੰਗਸ ਐਂਡ ਗਿਵਿੰਗ ਮੈਨੀ ਬਿਊਟੀਫੁਲ ਐਗਜ਼ਾਮਪਲਸ ਮਾਸਟਰਸ ਮੇਕ ਅਸ ਐਕਸਪਲੇਨ ਮੇਕ ਅਸ ਅੰਡਰਸਟੈਂਡ ਦੈਟ what we are supposed to do and the meaning of their writing so many books and quoting from so many books is that somehow we should understand that we have to rise above all these worldly pleasures and things and we are supposed to do the meditation and go back to our real home.